ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ, ਜਿਸ ਦਾ ਸਿਰਲੇਖ ਹੈ ਉੱਚੇ ਖੰਡਾਂ ਦੇ ਕੌਤਕ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਛੇਵਾਂ ਹੈ ਸੱਚਖੰਡ ਤੋਂ ਮਾਤ ਲੋਕ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਡਾਢੇ ਦਿਆਲੂ ਸੁਭਾਅ ਵਿੱਚ ਬੈਠੇ ਹੋਏ ਕੀ ਦੇਖਦੇ ਹਨ? ਵਾਜਗੁਰੂ ਅੰਧੇਰ ਹੈ, ਖੈ ਖੈ ਮਰਦੇ ਬਹੁ ਬਿਦ ਲੋਹਾ, ਵਰਤਿਆ ਪਾਪ ਜਗਤਰ ਤੇ, ਧੌਲ ਉਡੀਣਾ ਨਿਸਦਿਨ ਹੋਆ, ਬਾਜ ਦਇਆ ਬਲਹੀਨ ਹੋ, ਨਿਕਰ ਚਲੋ ਰਸਾਤਲ ਟੋਆ, ਖੜਾ ਇੱਕ ਤੇ ਪੈਰ ਤੇ, ਪਾਪ ਸੰਗ ਬਹੁ ਭਾਰਾ ਹੋਆ, ਥੰਮੇ ਕੋਏ ਨਾ ਸਾਧ ਬਿਨ, ਸਾਧ ਨਾ ਦਿਸੈ ਜਗ ਵਿੱਚ ਕੋਆ, ਧਰਮ ਧੌਲ ਪੁਕਾਰੇ ਤਲੇ ਖੜੋ। ਪਰਜਾ ਨੂੰ ਇਸ ਤਰ੍ਹਾਂ ਤੜਫਦਾ ਦੇਖ ਕੇ ਦਇਆ ਦੀ ਖਾਣ ਅਤੇ ਕਰੁਣਾ ਦੀ ਨਿਧੀ ਗੁਰੂ ਨਾਨਕ ਦੇਵ ਜੀ ਸਹਾਰ ਨਾ ਸਕੇ। ਇੱਕਦਮ ਜੀ ਨੇ ਕਿਹਾ ਕਿ ਆਪਣੇ ਸੁੱਖ ਦਾ ਕੀ ਹੈ, ਦੁਖੀਆਂ ਨੂੰ ਸੁੱਖ ਦੇਣਾ ਚਾਹੀਏ। ਇੱਕ ਦਿਨ ਸਹਿਲੇ ਕਰਦੇ ਸਤਿਗੁਰੂ ਜੀ ਨੇ ਜਗਤ ਤੋਂ ਪਾਪਾਂ ਨਾਲ ਲਿਬੜ ਕੇ ਪਰਲੋਕਾਂ ਵਿੱਚ ਆਏ ਹੋਏ ਜੀਵਾਂ ਨੂੰ ਦੁੱਖ ਪਾਉਂਦੇ ਡਿੱਠਾ। ਚਿੱਤ ਨੇ ਕਿਹਾ ਧਰਤੀ 'ਤੇ ਚੱਲ ਕੇ ਮਤ ਦੇਈਏ, ਪਾਪਾਂ ਦਾ ਨਾਸ਼ ਕਰੀਏ, ਜੀਦਾਨ ਲਾਈਏ, ਜੋ ਲੋਕੀ ਉੱਥੇ ਆਪਣਾ ਸਮਾਂ ਪਾਪਾਂ ਵਿੱਚ, ਮਾਲ ਧਨ ਇੱਜ਼ਤਾਂ ਦੇ ਬਖੇੜਿਆਂ ਵਿੱਚ ਗੁਆ ਕੇ ਦੁਆਲੀਏ ਹੋ ਕੇ ਪਰਲੋਕ ਵਿੱਚ ਆ ਕੇ ਦੁੱਖ ਨਾ ਪਾਉਣ। ਇਹਨਾਂ ਸੰਕਲਪਾਂ ਵਿੱਚ ਸਨ ਕਿ ਕੀ ਦੇਖਦੇ ਹਨ? ਜਗਤਾਧਾਰ ਜੀ ਕਿਸੇ ਮਿਹਰ ਦੇ ਰੰਗ ਵਿੱਚ ਹਨ। ਆਪ ਨੇ ਬੜੇ ਅਦਬ ਨਾਲ ਪਿਤਾ ਜੀ ਪਾਸ ਦਿਲ ਦੀ ਬੇਨਤੀ ਕੀਤੀ। ਅਕਾਲ ਪੁਰਖ ਜੀ ਇਸ ਸੰਕਲਪ ਨੂੰ ਦੇਖ ਕੇ ਆਨੰਦ ਹੋਏ। ਆਨੰਦ ਕੀ ਹੋਏ? ਆਨੰਦ ਤਾਂ ਸਰੂਪ ਹੀ ਉਸੇ ਦਾ ਹੈ, ਜੋ ਉਸ ਵੇਲੇ ਅਭਾਵੀ ਭਾਵ ਮੰਡਲ ਵਿੱਚ ਸਾਈਂ ਅਤੇ ਸਤਿਗੁਰ ਦੇ ਹੋਏ ਅੰਕਿਤ ਹੋ ਹੀ ਨਹੀਂ ਸਕਦੇ। ਪਰ ਫਿਰ ਵੀ ਸਾਡੀ ਸਮਝ ਜੋ ਇਸ ਤਰ੍ਹਾਂ ਦੀ ਹੋਈ, ਸੋ ਸਾਡੀ ਸਮਝ ਪੈਣ ਵਾਲੀ ਵਿਉਂਤ ਵਿੱਚ ਕੁਝ ਕਹਿਣਾ ਹੀ ਬਣਦਾ ਹੈ। ਇਉਂ ਸਮਝੋ ਅਕਾਲ ਪੁਰਖ ਜੀ ਮਾਨੋ ਗੁਰੂ ਜੀ ਨੂੰ ਕਹਿਣ ਲੱਗੇ, ਨਾਨਕ ਦੁਨੀਆ ਕੈਸੀ ਹੋਈ, ਗੁਰੂ ਜੀ ਸਾਲਕ ਮਿਤ ਨਾ ਰਹੋ ਕੋਈ, ਭਾਈ ਬੰਦ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਕਲ ਹੋਈ ਕੁੱਤੇ ਮੁਹੀ, ਖਾ ਜੋਆ ਮੁਰਦਾਰ, ਕੂੜ ਬੋਲ ਬੋਲ ਭੌਂਕਣਾ, ਚੂਕਾ ਧਰਮ ਵਿਚਾਰ। ਅਕਾਲ ਪੁਰਖ ਕਹੋ ਨਾਨਕ ਕਿਨ ਵਿਦਗਤ ਹੋਈ? ਹੇ ਨਾਨਕ ਇਸ ਗਤੀ ਯਾਨੀ ਦਸ਼ਾ ਦਾ ਪ੍ਰਕਾਸ਼ ਕਹੋ। ਗੁਰੂ ਸਾਹਿਬ ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਤ ਸੱਚ ਅੰਦਰਮਾ, ਦੀਸੈ ਨਾਹੀ ਕਹਿ ਚੜਿਆ, ਹਉ ਭਾਲ ਵਿਕੁੰਨੀ ਹੋਈ, ਆਧੇਰੇ ਰਾਹ ਨਾ ਕੋਈ, ਵਿੱਚ ਹੋਮੈ ਕਰ ਦੁਖ ਰੋਈ, ਕਉ ਨਾਨਕ ਕਿਨ ਵਿਦਗਤ ਹੋਈ? ਅਕਾਲ ਪੁਰਖ ਜੀ ਇਸ ਪਾਪ ਰੂਪ ਦੈਂਤ ਨੂੰ ਕੌਣ ਮਾਰੇਗਾ? ਗੁਰੂ ਸਾਹਿਬ ਹੈ ਹਜੂਰ ਹਾਜ਼ਰ ਅਰਦਾਸ, ਦੁੱਖ ਸੁੱਖ ਸਾਚ ਕਰਤੇ ਪ੍ਰਭਾਸ। ਅਕਾਲ ਪੁਰਖ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਗੁਰੂ ਸਾਹਿਬ ਜੀ ਨਦਰ ਕਰੈਂ ਤੂੰ ਤਾਰੈ ਤਰੀਏ, ਸੱਚ ਦੇਵੋ ਦੀਨ ਦਿਆਲਾ, ਪਣਵਤ ਨਾਨਕ ਦਾਸਨ ਦਾਸਾ, ਤੂੰ ਸਰਬ ਜੀਆਂ ਪ੍ਰਤਪਾਲਾ, ਤੁਝ ਤੇ ਬਾਹਰ ਕਿਛੂ ਨਾ ਹੋਏ, ਤੂੰ ਕਰ ਕਰ ਦੇਖੇ ਜਾਣੇ ਸੋਏ, ਕਿਆ ਕਹੀਏ ਕਿਛ ਕਹੀ ਨਾ ਜਾਏ, ਜੋ ਕਿਛ ਇਹ ਸਭ ਤੇਰੀ ਰਜਾਏ ਰਹਾਓ, ਜੋ ਕਿਛ ਕਰਨਾ ਸੋ ਤੇਰੇ ਪਾਸ, ਕਿਸ ਆ ਕੇ ਕੀਜੈ ਅਰਦਾਸ, ਪੈਰੋ ਮਹੱਲਾ ਪਹਿਲਾ। ਅਕਾਲ ਪੁਰਖ ਜੀ ਜਗ ਕਰੜਾ ਮਨਮੁਖ ਗਾਵਾਰ, ਗੁਰੂ ਸਾਹਿਬ ਨੇ ਸੁਣ ਕੇ ਐਸੀ ਨਿਮਰਤਾ ਨਾਲ ਸਿਰ ਨਿਵਾਇਆ ਕਿ ਮਨ ਉੱਤਰ ਦਿੱਤਾ ਹੈ। ਇਸ ਉੱਤਰ ਨੂੰ ਅਕਾਲ ਪੁਰਖ ਜੀ ਤਾਂ ਸਮਝਦੇ ਹੀ ਸਨ, ਪਰ ਚੌਥੀ ਪਾਤਸ਼ਾਹੀ ਜੀ ਨੇ ਸਾਡੀ ਸਮਝ ਗੋਚਰਾ ਕਰਨ ਲਈ ਐਵੇਂ ਦੱਸਿਆ ਹੈ। ਹਉ ਕਾਟੋਂ ਕਾਟ ਬਾੜ ਸਿਰ ਰਾਖੋਂ, ਜਿਤ ਨਾਨਕ ਸੰਤ ਚੜਾਵੇ। ਅਕਾਲ ਪੁਰਖ ਅੰਤਰ ਰਤਨ ਪਦਾਰਥ, ਹਿਤ ਕੋ ਦੂਰ ਹੈ ਨਾ ਲਾਲ ਪਿਆਰੀ, ਨਾਨਕ ਗੁਰਮੁਖ ਨਾਮ ਅਮੋਲਕ, ਜੁਗ ਜੁਗ ਅੰਤਰ ਤਾਰੀ। ਭਾਵ ਇਹ ਕਿ ਹੇ ਨਾਨਕ ਤੂੰ ਮੇਰੇ ਪੂਰਨ ਬ੍ਰਹਮ ਰੂਪ ਨੂੰ ਪਛਾਣਦਾ ਹੈ, ਇਸ ਲਈ ਤੈਨੂੰ ਵਰ ਹੈ ਕਿ ਸਾਰੇ ਲੋਕਾਂ ਦਾ ਉਧਾਰ ਕਰ। ਗੁਰੂ ਸਾਹਿਬ ਭੂਰ ਭਵਿਖ ਨਾਹੀਂ ਤੁਮ ਜੈਸੇ, ਮੇਰੇ ਪ੍ਰੀਤਮ ਪ੍ਰਾਨ ਆਧਾਰਾ, ਹਰ ਕੈ ਨਾਮ ਰਤੀ ਸੁਹਾਗਨ ਨਾਨਕ ਰਾਮ ਪਤਾਰਾ। ਅਕਾਲ ਪੁਰਖ ਜੀ ਨੇ ਇਸ ਭਾਵ ਦੇ ਵਾਕ ਕਹੇ, ਸਰਬ ਸੀਲ ਮਮੰਗ ਸੀਲੰਗ, ਸਰਬ ਪਾਵਨ ਮਮੰਗ ਪਾਵਨੈ, ਸਰਬ ਕਰਤਵ ਮਮੰਗ ਕਰਤਾ, ਨਾਨਕ ਲੇਪ ਛੇਪ ਨਾ ਲਿਪਤੇ। ਹੁਣ ਇੱਕ ਪੁਸ਼ਪ ਬਿਬਾਨ ਹਾਜ਼ਰ ਹੋਇਆ, ਜਿਸ ਨੂੰ ਪਰਉਪਕਾਰ ਕਰਕੇ ਸੱਦੇ ਹਨ। ਪਿਆਰੇ ਪਿਤਾ ਦੀ ਪਵਿੱਤਰ ਗੋਦੀ ਤੋਂ ਸ੍ਰੀ ਗੁਰੂ ਜੀ ਨੂੰ ਪੁਸ਼ਪ ਬਿਬਾਨ ਵਿੱਚ ਬਿਠਾਇਆ। ਤਿੰਨ ਜਣੇ ਹੋਰ ਆਏ, ਚੂਹਾਂ ਨੇ ਰਲ ਕੇ ਬਿਬਾਨ ਨੂੰ ਚੁੱਕਿਆ। ਜਿਕੁਰ ਬਿਰਛਾਂ ਵਿੱਚੋਂ ਟਾਣੀ ਫੁੱਟ ਕੇ ਹਵਾ, ਮੀਂਹ ਗੜੇ ਦੇ ਦੁੱਖ ਸੁੱਖ ਭੋਗਣ ਨੂੰ ਵੱਖਰੀ, ਪਰ ਬਿਰਛ ਨਾਲ ਮਿਲੀ ਹੋਈ ਨਿਕਲ ਤੁਰਦੀ ਹੈ, ਕੇਵਲ ਇਸ ਲਈ ਕਿ ਲੋਕਾਂ ਨੂੰ ਫੁੱਲਾਂ ਦੀ ਸੁਗੰਧੀ ਦੇਵੇ ਅਤੇ ਫਲ ਖੁਆਵੇ। ਤਿਵੇਂ ਸ੍ਰੀ ਸਤਿਗੁਰੂ ਜੀ ਆਪਣੇ ਪਿਤਾ ਨਾਲ ਸਦੀਵੀ ਮਿਲੇ ਹੋਏ, ਪਰਉਪਕਾਰ ਕਰਨ ਹੇਤ ਉਸ ਤੋਂ ਟਾਣੀ ਦੇ ਵਿਛੋੜੇ ਵਾਂਗ ਅਵਿਛੜ ਵਿਛੋੜੇ ਵਿੱਚ ਵਿਛੜਦੇ ਸੰਸਾਰ ਦੇ ਖੇਦਾਂ ਨੂੰ ਸਹਾਰਨ ਤੁਰੇ। ਜਦ ਪੁਸ਼ਪ ਬਿਬਾਨ ਸਰੂਪ ਦੇ ਮਹਿਲ ਤੋਂ ਨਿਕਲ ਕੇ ਅੱਗੇ ਵਧਿਆ, ਤਦ ਕਰੋੜਾਂ ਕਰੋੜ ਜਯੋਤੀ ਰੂਪ ਵਾਲੇ ਸਤਿਗੁਰਾਂ ਦੇ ਪ੍ਰੇਮ ਵਿੱਚ ਬੇਬਲ ਹੋਏ, ਪਿਆਰ ਸ਼ਰਧਾ ਅਤੇ ਭਗਤੀ ਦੇ ਜੋਸ਼ ਨਾਲ ਜਲ ਪੂਰਤ ਅੱਖਾਂ ਕਰਕੇ ਆਪਣੇ ਵਿਛੋੜੇ ਪੁਰ ਸ਼ੋਕ, ਪਰ ਉਹਨਾਂ ਦੇ ਹੁਕਮ ਮੰਨਣ ਅਤੇ ਉਪਕਾਰ ਪੁਰ ਆਨੰਦ ਅਤੇ ਮਿਲਾਪ ਦੀ ਦਸ਼ਾ ਵਿੱਚ ਹੋਏ, ਸਦਕੇ ਹੋ ਨਮਸਕਾਰ ਕਰਦੇ ਹੋਏ ਆਪਣਾ ਆਪ ਵਾਰ ਰਹੇ ਨਜ਼ਰੀ ਪਏ। ਗੱਲ ਕੀ, ਪੁਸ਼ਪ ਬਿਬਾਨ ਅੱਗੇ ਅੱਗੇ ਤੁਰੀ ਗਿਆ, ਹੇਠਾਂ ਹੇਠਾਂ ਹੋਈ ਗਿਆ, ਸੂਖਮ ਮੰਡਲ ਪਿੱਛੇ ਰਹਿੰਦੇ ਗਏ, ਅਸਥੂਲਤਾ ਵਧਦੀ ਗਈ, ਪ੍ਰਕਾਸ਼ ਘਟਦਾ ਗਿਆ, ਪਰ ਪੁਸ਼ਪ ਬਿਬਾਨ ਤੁਰੀ ਗਿਆ। ਸੰਗੀਤ ਸੰਗਤਾਂ ਦੇ ਜੈਕਾਰੇ ਅਤੇ ਆਨੰਦ ਨਾਲ ਨਾਲ ਸਨ। ਹਰ ਲੋਕ, ਹਰ ਖੰਡ, ਹਰ ਟਿਕਾਣੇ 'ਤੇ ਆਦਰ ਸਤਿਕਾਰ ਖੁਸ਼ੀਆਂ ਦੇ ਜੈਕਾਰੇ ਹੋ ਰਹੇ ਸਨ। ਆਖਿਰ ਪੁਸ਼ਪ ਬਿਬਾਨ ਇਸ ਧਰਤੀ ਦੇ ਮਾਨੋ ਹਨੇਰੇ ਮੰਡਲ ਵਿੱਚ ਆ ਗਿਆ। ਚਾਹੇ ਇੱਥੇ ਚਾਨਣਾ ਹੈ, ਪਰ ਉਸ ਚਾਨਣੇ ਦੇ ਸਾਹਮਣੇ ਇੱਥੋਂ ਦਾ ਚਾਨਣਾ ਪਰਛਾਵੇਂ ਜਿਹਾ ਹੈ। ਇਸ ਵੇਲੇ ਸੰਸਾ ਫੁਰਦਾ ਸੀ ਕਿ ਸਾਡੇ ਪਾਪੀਆਂ ਦੇ ਸੰਸਾਰ ਵਿੱਚ ਉੱਚੇ ਉੱਚੇ ਗੁਰੂ ਨਾਨਕ ਜੀ ਕਿਕੋ ਰਹਿਣਾ ਪਸੰਦ ਕਰਨਗੇ। ਭਲਾ ਬਰਫ਼ ਦੇ ਘਰ ਵਿੱਚੋਂ ਨਿਕਲ ਕੇ ਅੱਗ ਦੇ ਘਰ ਵਿੱਚ ਕਿਸ ਦਾ ਗੁਜ਼ਾਰਾ ਹੁੰਦਾ ਹੈ? ਪਰ ਜਦ ਇਸ ਪਾਪੀ ਜੀਵ ਦੇ ਮੱਥੇ ਟੇਕਣੇ ਪੁਰ ਆਪ ਹੱਸੇ ਅਰ ਪਿਆਰ ਨਾਲ ਬਖਸ਼ਣ ਬੋਲੀ ਬੋਲੇ, ਤਦ ਸਮਝ ਵਿੱਚ ਆ ਗਿਆ ਕਿ ਸੰਸਾਰ ਨੂੰ ਜੇ ਸੁੱਖ ਹੋ ਸਕਦਾ ਹੈ ਤਾਂ ਕੇਵਲ ਇਹਨਾਂ ਕੋਲ, ਜਿਨ੍ਹਾਂ ਨੇ ਪਾਪੀ ਤੋਂ ਘਿਰਣਾ ਨਹੀਂ ਕੀਤੀ। ਹੁਣ ਪੁਸ਼ਪ ਬਿਬਾਨ ਹਿੰਦੁਸਤਾਨ ਦੇਸ਼ ਦੇ ਲਾਹੌਰ ਸ਼ਹਿਰ ਤੋਂ 30 ਕੋਹ ਪੱਛੋਂ ਨੂੰ ਰਾਏ ਪੋਏ ਦੀ ਤਲਵੰਡੀ ਨਾਮੇ ਇੱਕ ਨਗਰ ਵੱਲ ਮੁੜਿਆ। ਇੱਥੇ ਇੱਕ ਮਹਿਤਾ ਕਾਲੂ ਨਾਮੇ ਬੇਦੀ ਘਰਾਣੇ ਦੇ ਰੱਜੇ ਘਰ ਵਾਲਾ, ਸ਼ਹਿਰ ਦਾ ਪਟਵਾਰੀ ਅਤੇ ਹਾਕਮ ਦਾ ਮੂੰਹ ਚਿਤ ਲੱਗਦਾ ਕਾਰਦਾਰ ਅਤੇ ਮਸਾਹਿਬ ਸੀ। ਇਸ ਦੇ ਘਰ ਇੱਕ ਸੋਹਣੇ ਸੁਥਰੇ ਅਤੇ ਖੁੱਲ੍ਹੇ ਦਲਾਨ ਅਰਥਾਤ ਦੀਵਾਨ ਖਾਨੇ ਵਿੱਚ ਇਸ ਦੀ ਸੁਪਤਨੀ ਜੀ ਅਤੇ ਨਾਲ 2 ਸੇਵਕਾਂ ਬੈਠੀਆਂ ਹੋਈਆਂ ਸਨ। ਸ਼ਮਾਦਾਨ ਲਟ ਲਟ ਬਲ ਰਿਹਾ ਸੀ ਕਿ ਅਚਾਨਕ ਆਪ ਤੋਂ ਆਪ ਭਾਰਾ ਪ੍ਰਕਾਸ਼ ਹੋ ਗਿਆ ਅਤੇ ਜਗ ਰਹੇ ਦੀਪਕ ਦਾ ਮੱਧਮ ਪ੍ਰਕਾਸ਼ ਹਿੱਸ ਗਿਆ। ਫਿਰ ਉਸ ਦੀਵਾਨ ਖਾਨੇ ਵਿੱਚ ਡਾਢੇ ਮਿੱਠੇ ਗਾਉਣ ਦੀ ਆਵਾਜ਼ ਕੰਨੀ ਪੈਣ ਲੱਗੀ ਅਤੇ ਫਿਰ ਕੁਝ ਸੂਰਤਾਂ ਦੇ ਚਾਵਲੇ ਪਏ। ਇਸ ਦਸ਼ਾ ਨੂੰ ਦੇਖ ਕੇ ਸਭੇ ਬੀਬੀਆਂ ਸਹਿਮ ਗਈਆਂ, ਪਰ ਚਿੱਤੋਂ ਸੁਖੀ ਅਤੇ ਕਾਗਰ ਹੋਈਆਂ। ਅਚਰਜਤਾ ਜਿਹੀ ਛਾ ਗਈ ਅਰ ਕੰਨ 'ਤੇ ਅੱਖ ਲਾ ਕੇ ਉਸ ਅਚਰਜ ਗਤੀ ਦੇ ਸਮਝਣ ਦਾ ਯਤਨ ਕਰਨ ਲੱਗੀਆਂ। ਫਿਰ ਕੀ ਹੋਇਆ ਕਿ ਗੁਪਤ ਸੰਸਾਰ ਦੇ ਸੰਤ ਅਤੇ ਹੋਰ ਤਪਸਵੀ ਲੋਕ ਜੋ ਲੁਕੇ ਛਿਪੇ ਤਪੱਸਿਆ ਕਰਦੇ ਸਨ ਆਪਣੇ ਸੂਖਮ ਸਰੀਰਾਂ ਵਿੱਚ ਸਭ ਆ ਜੁੜੇ। ਬੂਹੇ ਵੱਜੇ ਹੋਏ ਸਨ, ਪਰ ਪਤਾ ਨਹੀਂ ਇਹ ਕਿੱਥੋਂ ਲੰਘੀ ਆਉਂਦੇ ਹਨ। ਸਾਰੇ ਜਣੇ ਜਦ ਬੈਠ ਗਏ ਤਾਂ ਸਭ ਨੇ ਇੱਕ ਭਜਨ ਗਾਵਿਆ ਜਿਸ ਦਾ ਤਾਤ ਪਰ ਜਿਨ੍ਹਾਂ ਤੁਕਾਂ ਵਿੱਚ ਹੈ। ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵੇਂ ਗੁਣ ਅਗਮ ਅਪਾਰੇ, ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਏ ਜਿਨ ਹਮ ਕੀਏ ਜੀਓ, ਜਨਮ ਜਨਮ ਕੇ ਕਿਲ ਬਿਖ ਜਾਵੇਂ, ਮਨ ਚਿੰਦੇ ਸੇਈ ਫਲ ਪਾਵੇਂ, ਸਿਮਰ ਸਾਹਿਬ ਸੋ ਸੱਚ ਸੁਆਮੀ, ਰਿਜਕ ਸਬਸ ਕੋ ਦੀਏ ਜੀਓ। ਮਾਝ ਮਹੱਲਾ ਪੰਜਵਾਂ। ਜਦ ਇਸ ਭਾਵ ਦਾ ਸੰਗੀਤ ਹੋ ਚੁੱਕਾ ਤਾਂ ਅੱਗੇ ਕੋਲੋਂ ਵਧੀਕ ਪ੍ਰਕਾਸ਼ ਹੋ ਗਿਆ। ਸਾਰੇ ਅਦਬ ਨਾਲ ਸਿਰ ਨਿਹੜਾ ਕੇ ਜੀ ਆਇਆਂ ਦੇ ਸ਼ੁਕਰ ਭਰੇ ਸੁਨਹਿਰੀ ਭਾਵਾਂ ਨਾਲ ਭਰ ਕੇ ਹੱਥ ਜੋੜ ਖੜੋਤੇ। ਇਹਨੇ ਨੂੰ ਅਰਸ਼ਾਂ ਤੋਂ ਆ ਰਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁੰਦਰ ਪੁਸ਼ਪ ਵਿਮਾਨ ਉਸ ਸੰਤ ਦਰਬਾਰ ਦੇ ਵਿਚਕਾਰ ਪਹੁੰਚ ਕੇ ਸ਼ੋਭ ਗਿਆ ਔਰ ਸਾਰਿਆਂ ਨੇ ਅਦਬ ਨਾਲ ਇਸ ਭਾਵ ਦਾ ਕੀਰਤਨ ਗਾਵਿਆ। ਨੌ ਤਨ ਪ੍ਰੀਤ ਸਦਾ ਠਾਕਰ ਸਿਉਂ ਅੰਧਨ ਭਗਤ ਸੁਹਾਵੀ, ਮੁਕਤ ਭਏ ਗੁਰਦਰਸ ਦਿਖਾਇਆ ਜੁਗ ਜੁਗ ਭਗਤ ਸੁਹਾਵੀ। ਮਲਾਰ ਮਹੱਲਾ ਪਹਿਲਾ। ਹੁਣ ਪੁਸ਼ਪ ਵਿਮਾਨ ਦੇ ਨਾਲ ਆਏ ਦੇਵ ਲੋਕਾਂ ਨੇ ਗੁਰੂ ਜਸ ਗਾਇਨ ਕੀਤਾ। ਐਸਾ ਸੁੰਦਰ ਰਾਗ ਹੋਣ ਲੱਗਾ ਕਿ ਕੌਣ ਉਪਮਾ ਕਹੇ। ਜਿਸ ਮਗਰੋਂ ਸਾਰੇ ਸੰਤਾਂ ਨੇ ਕੁਝ ਗਾਵੇ ਆ, ਜਿਸ ਵਰਗਾ ਭਾਵ ਕੁਛ ਕੁਛ ਇਸ ਕਵਿਤ ਵਿੱਚ ਲੱਜਦਾ ਹੈ। ਸੁਪਨ ਚਰਿੱਤਰ ਚਿੱਤਰ ਬਾਨਕ ਬਣੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਪਰਮ ਦਿਆਲ ਲਾਲ ਲੋਚਨ ਵਿਸਾਲ, ਮੁਖ ਬਚਨ ਰਸਾਲ ਮਦ ਮਧੁਰ ਪਿਆਏ ਹੈ। ਸੋਭਤ ਸਹਿਜਾਸਨ ਬਿਲਾਸਨ ਦੇ ਅੰਕ ਮਾਲ, ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਹੈ। ਇਸ ਤਰ੍ਹਾਂ ਦੇ ਪ੍ਰੇਮ ਵਾਕ ਸੁਣ ਕੇ ਸ੍ਰੀ ਗੁਰੂ ਜੀ ਨੇ ਬੜੇ ਪਿਆਰ ਨਾਲ ਸੰਤ ਮੰਡਲੀ ਨੂੰ ਕੁਛ ਇਸ ਪ੍ਰਕਾਰ ਦਾ ਸੰਦੇਸ਼ਾ ਦਿੱਤਾ। ਤਿਸੈ ਸਰੇਵੋ ਪ੍ਰਾਣੀਓ ਜਿਸ ਦੇ ਨਾਉ ਪੱਲੇ, ਐਥੇ ਰਹੋ ਸੁਹੇਲਿਆ ਅੱਗੇ ਨਾਲ ਚੱਲੇ, ਘਰ ਬੰਦੋ ਸਚ ਧਰਮ ਕਾ ਗੜ ਥੰਮ ਅਹੱਲੇ, ਓਟ ਲਹਿਹੋ ਨਾਰਾਇਣ ਦੀਨ ਦੁਨੀਆ ਚੱਲੈ, ਨਾਨਕ ਪਕੜੇ ਚਰਨ ਹਰ ਤਿਸ ਦਰਗਹਿ ਮੱਲੈ। ਸੰਤਾਂ ਨੇ ਹੁਣ ਕੁਛ ਹੋਰ ਉਚਾਰਿਆ ਜਿਸ ਦਾ ਭਾਵ ਇਸ ਸ਼ਬਦ ਵਿੱਚੋਂ ਪ੍ਰਤੀਤ ਦਿੰਦਾ ਹੈ। ਸਾਰੰਗ ਮਹੱਲਾ ਪੰਜਵਾਂ, ਸੂਰਦਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਕੇ ਸੰਗ ਬਸੇ ਹਰ ਲੋਕ, ਤਨ ਮਨ ਅਰਪ ਸਰਬਸ ਸਭ ਅਰਪਿਓ, ਅਨੰਦ ਸਹਿਜ ਤੋਂ ਚੋਕ ਰਹਾਉ, ਦਰਸ਼ਨ ਭੇਖ ਭਏ ਨਿਰਭਿਖਈ, ਪਾਏ ਹੈ ਸਗਲੇ ਥੋਕ, ਆਨ ਬਸਤ ਸਿਉਂ ਕਾਜ ਨਾ ਕਛੂਐ, ਸੁੰਦਰ ਬਦਨ ਅਲੋਕ, ਸਿਆਮ ਸੁੰਦਰ ਤਜ ਆਨ ਜੋ ਚਾਹ, ਜਿਉਂ ਕੁਸ਼ਤੀ ਤਨ ਜੋਕ, ਸੂਰਦਾਸ ਮਨ ਪ੍ਰਭ ਹੱਥ ਲੀਨੋ, ਦੀਨੋ ਏ ਪਰਲੋਕ। ਗੁਰੂ ਜੀ ਨੇ ਕੁਛ ਐਸਾ ਭਾਵ ਕਥਨ ਕੀਤਾ, ਕੀਰਤ ਸੂਰਤ ਮੁਕਤ ਇਕਨਾਈ, ਤਹੀਂ ਨਿਰੰਜਨ ਰਿਹਾ ਸਮਾਈ, ਨਿਜ ਕਰ ਵਿਆਪ ਰਿਆ ਨਿਜ ਠਾਈ, ਉਸ ਤਤ ਕਰੈ ਕੇਤੇ ਮੁਨ ਪ੍ਰੀਤ, ਤਨ ਮਨ ਸੂਚੈ ਸਾਚ ਸੁਚੀਤ, ਨਾਨਕ ਹਰ ਭਜ ਨੀਤਾ ਨੀਤ। ਗੌੜੀ ਮਹੱਲਾ ਪਹਿਲਾ। ਸੰਤਾਂ ਨੇ ਇਸ ਪ੍ਰਕਾਰ ਦੇ ਸ਼ੁਕਰ ਦੇ ਕੋਈ ਵਾਕ ਕਹੇ। ਧਰਨ ਸੁਮੰਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਵੁੱਠਾ, ਸਭੈ ਕਾਜ ਸੁਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਤੁਠਾ। ਗੁਰੂ ਜੀ ਨੇ ਹੁਣ ਇਹ ਪ੍ਰਭਾਵ ਪਾਇਆ, ਨਾਨਕ ਆਖੈ ਇਹ ਵਿਚਾਰ, ਸਿਫਤੀ ਗੰਢ ਪਵੈ ਦਰਬਾਰ। ਕੈਸੀ ਅਸਚਰਜ ਲੀਲਾ ਹੈ। ਸੰਤ ਜਨ ਤਾਂ ਆਪ ਦੀ ਉੱਚੀ ਤੋਂ ਉੱਚੀ ਉਸਤਤ ਕਰਦੇ ਹਨ, ਅਤੇ ਆਪ ਐਡੇ ਵੱਡੇ ਹੋ ਕੇ ਨਿਮਰਤਾ ਭਾਵ ਵਿੱਚ ਉਹਨਾਂ ਨੂੰ ਪਰਮੇਸ਼ਰ ਦੇ ਲੜ ਫੜਨੇ ਦਾ ਉਪਦੇਸ਼ ਕਰਦੇ ਹਨ। ਪਰ ਉਹ ਵੀ ਗੁਪਤ ਵਰਤਾਰੇ ਦੇ ਜਾਣੂ ਸਨ, ਝੱਟ ਕੁਛ ਐਸੇ ਭਾਵ ਦੇ ਵਾਕ ਬੋਲੇ। ਆਪੇ ਪਟੀ ਕਲਮ ਆਪ ਉੱਪਰ ਲੇਖ ਵੀ ਤੂੰ, ਏਕੋ ਕਹੀਏ ਨਾਨਕਾ ਦੂਜਾ ਕਾਹੇ ਕੂੰ। ਗੁਰੂ ਜੀ ਪਨਤ ਨਾਨਕ ਸਭਨਾ ਕਾ ਪਿਰ ਏਕੋ ਸੋਏ, ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ। ਤਪੱਸੀਆਂ ਨੇ ਫਿਰ ਐਸੇ ਕੋਈ ਵਾਕ ਕਹੇ, ਜਿਤ ਤੂੰ ਲਾਏ ਸੱਚਿਆ ਤਿਤ ਕੋ ਲੱਗੈ, ਨਾਨਕ ਗੁਣ ਗਾਈ। ਗੁਰੂ ਜੀ ਆਪੇ ਬਖਸ਼ੇ ਮੇਲ ਮਿਲਾਏ, ਨਾਨਕ ਸ਼ਰਨ ਤੁਮਾਰੀ। ਸੰਤਾਂ ਨੇ ਹੁਣ ਆਪਣੀਆਂ ਮਿੱਠੀਆਂ ਸੁਰਾਂ ਵਿੱਚ ਗੀਤ ਗਾਵਿਆ, ਜਿਸ ਵਰਗਾ ਭਾਵ ਗੁਰੂ ਅਰਜਨ ਦੇਵ ਜੀ ਦੇ ਹੇਠ ਲਿਖੇ ਸ਼ਬਦ ਵਿੱਚ ਅੰਕਿਤ ਹੈ। ਕੋਟ ਬ੍ਰਹਿਮੰਡ ਕੋ ਠਾਕਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਿਤਪਾਲੇ ਨਿਤਸਾਰ ਸੰਭਾਲੇ, ਗੁਣ ਨਹੀਂ ਮੂਰਖ ਜਾਤਾ ਰੇ, ਹਰ ਆਰਾਧ ਨਾ ਜਾਣਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਹਰ ਜੀਓ ਨਾਮ ਪਰਿਓ ਰਾਮਦਾਸ ਰਹਾਓ, ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾ ਭਰਪੂਰੀ ਰੇ, ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ, ਹਰ ਬੇਅੰਤ ਹਉ ਮਿਤ ਕਰ ਵਰਨੋ, ਕਿਆ ਜਾਣਾ ਹੋਏ ਕੈਸੋ ਰੇ, ਕਰੋ ਬੇਨਤੀ ਸਤਿਗੁਰ ਆਪਣੇ, ਮੈਂ ਮੂਰਖ ਦੇ ਉਪਦੇਸੋ ਰੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਭੇਖਿਆ ਸੇ, ਫਿਰ ਗਰਬਾਸ ਨਾ ਭਰਿਆ ਰੇ। ਇਸ ਤਰ੍ਹਾਂ ਦੇ ਆਨੰਦ ਵਿੱਚ ਗੀਤ ਗਾਉਂਦੇ ਅਤੇ ਨਮਸਕਾਰ ਕਰਦੇ ਸੰਤ ਜਨ ਅਸੀਸਾਂ ਲੈ ਕੇ ਵਿਦਾ ਹੋਏ। ਉਧਰ ਪੁਸ਼ਪ ਵਿਮਾਨ ਅਤੇ ਦੇਵ ਲੋਕ ਵਿਦਾ ਹੋ ਗਏ। ਰਾਤ ਦਾ ਸਮਾਂ ਸੀ, ਤਲਵੰਡੀ ਨਗਰ ਦੇ ਲੋਕ ਸੁੱਤੇ ਪਏ ਸੀ। ਬਾਹਰ ਬੰਨ ਦੇ ਵੀਣਾ ਨੀਂਦਰਾਂ ਵਿੱਚ ਸਨ, ਵਗਦੇ ਖੂਹ ਵੀ ਅਜੇ ਅਡੋਲ ਖੜ੍ਹੇ ਜਾਗੇ ਨਹੀਂ ਸਨ, ਅਤੇ ਤਾਰਿਆਂ ਦੀ ਡਲਕ ਧਰਤੀ 'ਤੇ ਟਿਕਵੀਂ ਝਲਕ ਰਹੀ ਸੀ। ਰਾਤ ਚੁਪਾਤੀ ਟੁਰੀ ਗਈ, ਕੋਈ ਪਹਿਰ ਕੋ ਰਹਿ ਗਈ ਹੋਊ ਤਾਂ ਇਸੇ ਨਗਰ ਵਿੱਚ ਇੱਕ ਪੰਡਿਤ ਤਾਰਿਆਂ ਵੱਲ ਦੇਖ ਰਿਹਾ ਨਜ਼ਰ ਪਿਆ। ਕਦੇ ਪੱਤਰੀ ਵਿੱਚੋਂ ਕੁਝ ਲੇਖਾ ਦੇਖਦਾ ਹੈ, ਕਦੇ ਆਕਾਸ਼ ਵੱਲ ਤੱਕਦਾ ਹੈ ਅਤੇ ਕੁਝ ਵਿਚਾਰਦਾ ਹੈ, ਅਤੇ ਕਦੇ ਸੋਚ ਵਿੱਚ ਡੁੱਬ ਜਾਂਦਾ ਹੈ। ਅੰਦਰੋਂ ਸੁਆਣੀ ਨੇ ਆਵਾਜ਼ ਦਿੱਤੀ, ਪੰਡਿਤ ਜੀ, ਅੱਜ ਇਸ ਵੇਲੇ ਨਛੱਤਰਾਂ ਨਾਲ ਕੀ ਲੰਮੇ ਲੇਖ ਕਰ ਰਹੇ ਹੋ? ਪੰਡਿਤ ਜੀ ਜ਼ਰਾ ਸੰਭਲੇ ਅਤੇ ਬੋਲੇ, ਮੈਂ ਤੇ ਕਾਲੂ ਦੇ ਘਰ ਕਾਕਾ ਹੋਇਆ ਹੈ ਅਤੇ ਗ੍ਰਹਿ ਨਛੱਤਰ ਵਿਚਾਰ ਰਿਹਾ ਹਾਂ। ਉਹ ਤਾਂ ਭਾਗ ਭਰੀਏ ਕੋਈ ਮਹਾਂਬਲੀ ਅਵਤਾਰ ਜਾਪਦਾ ਹੈ। ਉਹ ਤਾਂ ਭਾਗ ਭਰੀਏ, ਹਾਂਜੀ, ਉਹ ਤਾਂ ਭਾਗ ਭਰੀਏ ਕੋਈ ਮਹਾਂਬਲੀ ਅਵਤਾਰ ਜਾਪਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।